नमस्कार, ये आकाशवाणी है। खबरां ते इस बुलेटिन नाल मैं अमन देव। पहला चुनवियां खबरां। प्रधानमंत्री नरेंद्र मोदी तीन देशों साइप्रस, कनेडा ते क्रोएशिया की यात्रा लई रवाना हो गए ने। श्री मोदी ने अपने रवानगी बयान विच कहा कि दौरे नाल उन्होंने सरहद परों दहशतगर्दी विरुद्ध लड़ाई में भारत का मजबूत समर्थन करने लई धन्नवाद करन दा मौका मिलेगा। भारतीय पुराड़ खोज संगठन इसरो ने उत्तर प्रदेश के कुशीनगर से सफलतापूर्वक एक रॉकेट लॉन्चिंग की है। उत्तराखंड में आज सवेरे केदारनाथ खेत्र के गौरीकुंड खड़क पहाड़ी इलाके में एक हैलीकॉप्टर में पेश हादसे में 7 लोगों की मौत हो गई है। उत्तर पछमी भारत के कुछ हिस्सों च मीह मगरों लू कटने की संभावना है। तो टेबल टेनिस में भारत के मानव ठक्कर ते मनुषा की जोड़ी उत्तरी मैसेडोनिया में WTT कंटेंडर स्कोप्स 2025 के पुरुष डबल्स के फाइनल में पहुंच गई है। हुण खबरां विस्थार नाल। प्रधानमंत्री नरेंद्र मोदी ने कहा कि उन्होंने तीन देशों साइप्रस, कनेडा ते क्रोएशिया की यात्रा नाल उन्होंने सरहद परों दहशतगर्दी विरुद्ध लड़ाई में भारत के मजबूत समर्थन लिए धन्नवाद करने का मौका मिलेगा। उन्होंने कहा कि यात्रा दहशतगर्दी के सारे रूपों से प्रगटावें निपटने लिए दुनिया के यत्नों को एकजुट करने में भी सहायता करेगी। अज सवेरे साइप्रस लिए रवाना होने से पहले अपने रवानगी बयान में उन्होंने कहा कि यह दोनों देशों में इतिहासिक संबंधों को मजबूत करेगा। श्री मोदी ने कहा कि भारत ते क्रोएशिया दे सदियां पुराने सभ्याचारक संबंध ने। उन्होंने कहा कि क्रोएशिया की उन्होंने यात्रा आपसी हितों के खेतरों में दुवाले सहयोग लिए नवे रस्ते खोलेगी। अपनी फेरी दौरान श्री मोदी साइप्रस के राष्ट्रपति निकोस क्रिस्टोडोलेटिस नाल मुलाकात करनगे। दोवां नेताओं वालों व्यापार ते निवेश, सिक्ख्या, समुद्री सहयोग, डिजिटल कनैक्टिविटी ते खेतरी सुरक्षा बारे व्यापक चर्चा करने की उम्मीद है। भारतीय पुराड़ खोज संगठन इसरो ने उत्तर प्रदेश के कुशीनगर में सफलतापूर्वक एक रॉकेट लॉन्चिंग टेस्ट किया है। यह राज लिए एक इतिहासिक पल है क्योंकि यह पहली बार है जो राज तो किसी रॉकेट राही एक छोटा सैटेलाइट पेलोड दागया गया है। इसरो के विज्ञानी अभिषेक सिंह ने दसाया कि यह टेस्ट थ्रस्ट टैक इंडिया लिमिटेड के सहयोग नाल किया गया है। रॉकेट लॉन्च टेस्ट दौरान पुराड़ वाहन 1.1 किलोमीटर की ऊंचाई तक गया। इस तो बाद एक छोटा उपग्रह बाहर आया। ज्यों ही यह 5 मीटर हेठां आया इसका पैराशूट सरगर्म हो गया और उपग्रह जमीन ते 400 मीटर के अंदर तक उतर आया। 15 किलोग्राम का राकेट भी पैराशूट की मदद नाल सुरक्षित उतर आया है। अहमदाबाद जहाज हादसे के 31 पीड़ितों के DNA नमूनों का मिलान किया जा रहा है। हुण तक कुल 12 लाशां परिवारों को सौंप दी गई ने। अहमदाबाद सिविल हस्पताल के वधीक सुपरडेंट डॉक्टर रजनीश पटेल ने दसाया कि जिन्हां लोगों के DNA के नमूने लए गए हैं उन्हां दी लाशां उन्हां दे परिवारों को सौंप दी गई ने। मृतकों के परिवारों की भाल लई विशेष टीम का गठन किया गया है। गुजरात के साबक मुख्यमंत्री विजय रूपानी की मृतक देह की अजे पछाण नहीं हो सकी क्योंकि उन्हां दे DNA का मिलान होना अजे बाकी है। उत्तराखंड में आज सवेरे केदारनाथ में गौरीकुंड खड़क पहाड़ी इलाके में एक हैलीकॉप्टर हादसा ग्रस्त हो गया जिस कारण उस विच सवार सारे 7 लोगों की मौत हो गई। इन्हां च 6 तीर्थयात्री और 1 पायलट शामिल है। हैलीकॉप्टर केदारनाथ तो गुप्तकाशी जा रहा है। घटना की सूचना मिलते ही बचाव दल घटना स्थान पर पहुंच गया और बचाव कार्य शुरू कर दिए। राज आफत प्रबंधन बल अनुसार हादसा ग्रस्त हैलीकॉप्टर पूरी तरह सड़ गया तो सारिया लाशां कट लिया गई ने। एयरक्राफ्ट एक्सीडेंट इन्वेस्टिगेशन ब्यूरो हादसे की जांच करेगा। सिविल हवाबाजी डायरेक्टोरेट जनरल अनुसार हैलीकॉप्टर अज सवेरे केदारनाथ तो गुप्तकाशी जा रहा है तो गौरीकुंड जिहड़े हादसाग्रस्त हो गया। मुख्यमंत्री पुष्कर सिंह धामी ने हैलीकॉप्टर सेवावां 2 दिनों लिए मुलतवी करने के आदेश दिए ने। इस दुखदाई हादसे से डूंघा दुख जाहिर करदे उन्होंने कहा कि मुसाफरों की सुरक्षा सब तो पहली तरजीह है और जांच तो बाद हैलीकॉप्टर सेवावां मुड़ शुरू की जाएंगियां।
बैठक में निर्देश दिए हैं कि एक सख्त SOP बनाई जाए जो हमारे DGCA के मानक हैं उनके मानकों के साथ किसी भी प्रकार का कोई भी ढिलाई न बरती जाए और उच्च हिमालयी क्षेत्रों में चलने वाले पायलटों को उसका अनुभव हो। ये एविएशन कंपनियां भी सुनिश्चित करें एक कंट्रोल एंड कमांड सेंटर यहां पर स्थापित किया जाए और जो इस घटना में दोषी हैं उनको तत्काल उनके खिलाफ सख्त कार्रवाई की जाए और आज और कल हेली सेवा नहीं चलेंगी। जब तक यात्रियों की सुरक्षा सुनिश्चित नहीं हो जाती है तब तक ये सेवाएं बंद रहेंगी क्योंकि हमारे लिए एक भी यात्री की सुरक्षा सर्वोच्च प्राथमिकता है।
ये खबरां तुसी आकाशवाणी तो सुन रहे हो। साडा एक हैंडल है @AIR RNU जलंधर। साडा फेसबुक पेज है RNU-AIR जलंधर ते यूट्यूब ते साडा चैनल है @AIR जलंधर। ਨਵੀਂ ਤੇ ਨਿਵਾਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਭਾਰਤ ਦੀ ਪੌਣ ਊਰਜਾ ਸਮਰੱਥਾ 10.5% ਤੋਂ ਵੱਧ ਕੇ 51.5 ਗੀਗਾਵਾਟ ਹੋ ਗਈ ਹੈ। ਪਿਛਲੇ ਸਾਲ ਇਹ ਸਮਰੱਥਾ 46.42 ਗੀਗਾਵਾਟ ਸੀ। ਸੋਸ਼ਲ ਮੀਡੀਆ ਦੇ ਇੱਕ ਪੋਸਟ ਵਿੱਚ ਸ੍ਰੀ ਜੋਸ਼ੀ ਨੇ ਕਿਹਾ ਕਿ ਵੱਧ ਦੀ ਸਮਰੱਥਾ ਦੇ ਨਾਲ ਦੇਸ਼ ਨਵੀਨਤਾ, ਹਰਿਤ ਤਕਨਾਲੋਜੀ ਅਤੇ ਨਿਰੰਤਰ ਰਹਿਣ ਯੋਗ ਪ੍ਰਗਤੀ ਦੀ ਤਾਕਤ ਨਾਲ ਆਤਮ ਨਿਰਭਰਤਾ ਵੱਲ ਵੱਧ ਰਿਹਾ ਹੈ। ਵਿਸ਼ਵ ਪੌਣ ਊਰਜਾ ਦਿਵਸ ਦੇ ਮੌਕੇ ਤੇ ਬੋਲਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਭਾਰਤ ਦੇ ਨਵਿਆਉਣਯੋਗ ਊਰਜਾ ਖੇਤਰ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਸੌਰ ਊਰਜਾ ਤੋਂ ਲੈ ਕੇ ਪੌਣ ਊਰਜਾ ਤੱਕ ਦੇਸ਼ ਇੱਕ ਉਜਵਲ ਅਤੇ ਵਧੇਰੇ ਸਥਾਈ ਭਵਿੱਖ ਲਈ ਰਾਹ ਪੱਧਰਾ ਕਰ ਰਿਹਾ ਹੈ। ਅੱਜ ਮਸਕਟ ਵਿੱਚ ਹੋਣ ਵਾਲੀ ਅਮਰੀਕਾ ਅਤੇ ਇਰਾਨ ਵਿਚਕਾਰ ਪਰਮਾਣੂ ਗੱਲਬਾਤ ਰੱਦ ਕਰ ਦਿੱਤੀ ਗਈ ਹੈ। ਇਸਰਾਇਲ ਦੇ ਇਰਾਨ 'ਤੇ ਹਮਲੇ ਤੋਂ ਬਾਅਦ ਓਮਾਨ ਨੇ ਇਸ ਗੱਲਬਾਤ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਓਮਾਨ ਦੇ ਵਿਦੇਸ਼ ਮੰਤਰੀ ਬਦਰ ਉਲ ਬਸੈਦੀ ਨੇ ਕਿਹਾ ਕਿ ਭਾਵੇਂ ਅਮਰੀਕਾ ਅਤੇ ਇਰਾਨ ਵਿਚਕਾਰ ਗੱਲਬਾਤ ਰੱਦ ਕਰ ਦਿੱਤੀ ਗਈ ਹੈ, ਪਰ ਸ਼ਾਂਤੀ ਸਥਾਪਿਤ ਕਰਨ ਦਾ ਇੱਕੋ ਇੱਕ ਤਰੀਕਾ ਕੂਟਨੀਤੀ ਅਤੇ ਗੱਲਬਾਤ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਅਮਰੀਕਾ 'ਤੇ ਹਮਲਾ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਰਾਨ ਨੇ ਅਮਰੀਕਾ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕੀ ਫੌਜਾਂ ਪੂਰੀ ਤਾਕਤ ਨਾਲ ਉਸ ਦਾ ਜਵਾਬ ਦੇਣਗੀਆਂ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਇਰਾਨ ਉੱਪਰ ਇਸਰਾਇਲ ਦੇ ਹਮਲੇ 'ਚ ਅਮਰੀਕਾ ਦੀ ਕੋਈ ਭੂਮਿਕਾ ਨਹੀਂ ਹੈ। ਸ੍ਰੀ ਟਰੰਪ ਨੇ ਇਹ ਦਾਅਵਾ ਵੀ ਕੀਤਾ ਕਿ ਉਹ ਇਰਾਨ ਅਤੇ ਇਸਰਾਇਲ ਵਿਚਕਾਰ ਆਸਾਨੀ ਨਾਲ ਸਮਝੌਤਾ ਕਰਾ ਸਕਦੇ ਨੇ। ਅਮਰੀਕਾ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਕਿ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਸੀਮ ਮੁਨੀਰ ਨੂੰ ਵਾਸ਼ਿੰਗਟਨ ਵਿੱਚ ਫੌਜ ਦੀ ਪਰੇਡ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਅਮਰੀਕਾ ਨੇ ਇਨ੍ਹਾਂ ਰਿਪੋਰਟਾਂ ਨੂੰ ਫਰਜ਼ੀ ਦੱਸਿਆ ਹੈ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਸਮਾਰੋਹ ਵਿੱਚ ਕਿਸੇ ਵੀ ਵਿਦੇਸ਼ੀ ਫੌਜੀ ਮੁਖੀ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਅਮਰੀਕੀ ਫੌਜ ਦੀ ਸਥਾਪਨਾ 14 ਜੂਨ 1775 ਨੂੰ ਹੋਈ ਸੀ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਬੀਤੀ ਦਿਨੀ ਇਹ ਪਰੇਡ ਆਯੋਜਿਤ ਕੀਤੀ ਗਈ। ਭਾਰਤੀ ਪਰਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਨੂੰ ਕੌਮਾਂਤਰੀ ਪਰਾੜ ਸਟੇਸ਼ਨ ਭੇਜਣ ਲਈ ਐਕਸੀਓਮ 4 ਮਿਸ਼ਨ ਦੀ ਨਵੀਂ ਤਰੀਕ 19 ਜੂਨ ਤੈਅ ਕੀਤੀ ਗਈ ਹੈ। ਤਕਨੀਕੀ ਖਾਮੀਆਂ ਕਾਰਨ ਮਿਸ਼ਨ ਵਿੱਚ ਦੇਰੀ ਹੋਈ ਸੀ ਅਤੇ ਹੁਣ ਇਹਨਾਂ ਨੂੰ ਹੱਲ ਕਰ ਲਿਆ ਗਿਆ ਹੈ। ਭਾਰਤੀ ਪਰਾੜ ਖੋਜ ਸੰਗਠਨ ਇਸਰੋ ਐਕਸੀਓਮ ਸਪੇਸ ਅਤੇ ਸਪੇਸ ਐਕਸ ਵਿਚਕਾਰ ਹੋਈ ਇੱਕ ਮੀਟਿੰਗ ਵਿੱਚ ਇਹ ਪੁਸ਼ਟੀ ਕੀਤੀ ਗਈ ਹੈ ਕਿ ਫਾਲਕਨ 9 ਪਰਾੜ ਵਾਹਨ ਵਿੱਚ ਤਰਲ ਆਕਸੀਜਨ ਲੀਕੇਜ ਦੀ ਸਮੱਸਿਆ ਨੂੰ ਸਫਲਤਾਪੂਰਵਕ ਹੱਲ ਕਰ ਲਿਆ ਗਿਆ ਹੈ। ਅੱਜ ਸਵੇਰੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਿਆ ਹੈ। ਮੀਂਹ ਕਾਰਨ ਦਿੱਲੀ ਵਿੱਚ ਗਰਮੀ ਤੋਂ ਰਾਹਤ ਮਿਲੀ ਹੈ, ਹਵਾ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਇਆ ਹੈ। ਵਿਭਾਗ ਅਨੁਸਾਰ ਸਵੇਰੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਕਾਰਨ ਰਾਸ਼ਟਰੀ ਰਾਜਧਾਨੀ ਦੇ ਕਈ ਹੇਠਲੇ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਹੈ। ਦੂਜੇ ਪਾਸੇ ਅੱਜ ਦੇਸ਼ ਦੇ ਉੱਤਰ ਪੱਛਮੀ ਹਿੱਸਿਆਂ ਵਿੱਚ ਲੂ ਦਾ ਅਸਰ ਘੱਟ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਉੱਤਰਾਖੰਡ ਅਤੇ ਪੂਰਬੀ ਰਾਜਸਥਾਨ ਵਿੱਚ ਵੱਖ ਵੱਖ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਟੇਬਲ ਟੈਨਿਸ ਵਿੱਚ ਭਾਰਤ ਦੇ ਮਾਨਵ ਠੱਕਰ ਅਤੇ ਮਾਨੂਸ਼ ਸ਼ਾਹ ਦੀ ਜੋੜੀ ਅੱਜ ਉੱਤਰੀ ਮੈਸੇਡੋਨੀਆ ਵਿੱਚ WTT ਕੰਟੈਂਡਰ ਸਕੋਪ 2025 ਦੇ ਪੁਰਸ਼ ਡਬਲਸ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਸੈਮੀਫਾਈਨਲ ਵਿੱਚ ਉਹਨਾਂ ਨੇ ਦੱਖਣੀ ਕੋਰੀਆ ਦੀ ਜੋੜੀ ਲਿਮ ਜੋਂਗ ਹੂਨ ਅਤੇ ਊ ਜੁਨਸੁੰਗ ਨੂੰ 3-1 ਨਾਲ ਹਰਾਇਆ। ਭਾਰਤੀ ਪ੍ਰਤੀਨਿਧੀ ਨਾਇਕ ਨੇ ਕੱਲ੍ਹ ਦੱਖਣੀ ਕੋਰੀਆ ਦੇ ਜੇਚਿਆਂ ਵਿੱਚ ਏਸ਼ੀਆਈ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਮਹਿਲਾ ਵਾਲਟ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਪ੍ਰਤੀਨਿਧੀ ਨਾਇਕ ਦਾ ਏਸ਼ੀਆਈ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਇਹ ਕਾਂਸੀ ਦਾ 3ਜਾ ਤਮਗਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ ਬੰਗਲੌਰ ਵਿੱਚ ਰਾਇਲ ਚੈਲੰਜਰ ਬੰਗਲੁਰੂ ਦੇ IPL ਜਿੱਤ ਦੇ ਜਸ਼ਨ ਦੌਰਾਨ ਵਾਪਰੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਿਆਪਕ ਦਿਸ਼ਾ ਨਿਰਦੇਸ਼ ਤਿਆਰ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦੇਸ਼ਾਂ ਸਾਈਪ੍ਰਸ, ਕੈਨੇਡਾ ਅਤੇ ਕਰੋਸ਼ੀਆ ਦੀ ਯਾਤਰਾ ਲਈ ਰਵਾਨਾ ਹੋ ਗਏ ਨੇ। ਸ੍ਰੀ ਮੋਦੀ ਨੇ ਆਪਣੇ ਰਵਾਨਗੀ ਬਿਆਨ ਵਿੱਚ ਕਿਹਾ ਹੈ ਕਿ ਦੌਰੇ ਨਾਲ ਉਹਨਾਂ ਨੂੰ ਸਰਹੱਦ ਪਾਰੋਂ ਦਹਿਸ਼ਤਗਰਦੀ ਵਿਰੁੱਧ ਲੜਾਈ ਵਿੱਚ ਭਾਰਤ ਦਾ ਮਜ਼ਬੂਤ ਸਮਰਥਨ ਲਈ ਧੰਨਵਾਦ ਕਰਨ ਦਾ ਮੌਕਾ ਮਿਲੇਗਾ। ਭਾਰਤੀ ਪੁਰਾੜ ਖੋਜ ਸੰਗਠਨ ਨੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ 'ਚ ਸਫਲਤਾਪੂਰਨ ਇੱਕ ਰਾਕਟ ਲਾਂਚਿੰਗ ਟੈਸਟ ਕੀਤਾ ਹੈ। ਉੱਤਰਾਖੰਡ ਵਿੱਚ ਅੱਜ ਸਵੇਰੇ ਕੇਦਾਰਨਾਥ ਖੇਤਰ ਦੇ ਗੌਰੀਕੰਡ ਖੜਕ ਪਹਾੜੀ ਇਲਾਕੇ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਉੱਤਰ ਪੱਛਮੀ ਭਾਰਤ ਦੇ ਕੁਝ ਹਿੱਸਿਆਂ 'ਚ ਮੀਂਹ ਮਗਰੋਂ ਲੂ ਕੱਟਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।